ਪਰ ਨਿੰਦਾ ਨਹੀਂ ਕਰਨੀ, ਕਿਸੇ ਦੀ ਵੀ ਨਹੀਂ ਕਰਨੀ ਹੈ। ਫਿਰ ਸੰਤਾਂ ਦੀ ਨਿੰਦਾ ਖਾਸ ਕਰ ਬਹੁਤਾ ਜ਼ਿਆਦਾ ਨੁਕਸਾਨ ਕਰਦੀ ਹੈ, ਕਿਉਂਕਿ ਉਹਨੇ ਇਹ ਗੱਲ ਕੀਤੀ ਨਹੀਂ, ਤੈਨੂੰ ਕਿੱਥੋਂ ਪਤਾ ਲੱਗੀ, ਮੈਨੂੰ ਫਲਾਣੇ ਨੇ ਕਹੀ, ਮੈਨੂੰ ਫਲਾਣੇ ਨੇ ਕਹੀ, ਅਖੀਰ ਜਾ ਕੇ ਉਹ ਗੱਲ ਨਿਕਲਦੀ ਹੀ ਨਹੀਂ। ਪਿਰਥੀਆ ਨਿੰਦਕ ਹੋਇਆ ਗੁਰੂ ਸਾਹਿਬ ਦਾ, ਉਹਨੇ ਗੁਰੂ ਸਾਹਿਬ 'ਤੇ ਉਹ ਦੋਸ਼ ਰੋਪੇ, ਫਿਰ ਮਾੜਾ ਹਾਲ ਹੀ ਹੋਇਆ ਉਹਦਾ। ਪਿਰਥੀਆ ਹੋਇਆ, ਚੰਦੂ ਹੋਇਆ, ਇਹਨਾਂ ਨੇ ਮਹਾਰਾਜ 'ਤੇ ਬੜੇ ਦੋਸ਼ ਆਰੋਪੇ। ਮਹਾਰਾਜ ਐਂ ਨੇ, ਮਹਾਰਾਜ ਇਸ ਤਰ੍ਹਾਂ ਨਹੀਂ ਕਰਦੇ ਹਨ। ਜਹਾਂਗੀਰ ਦੇ ਕੋਲ ਜਾ ਕੇ ਚੁਗਲੀਆਂ ਲਾਈਆਂ ਇਹਨਾਂ ਨੇ। ਸੰਤ ਕਹਿ ਦੁੱਖਨ ਨਰਕ ਮਹਿ ਪਾਏ। ਹੁਣ ਸੰਤਾਂ ਦੀ ਨਿੰਦਾ ਕਰਨ ਵਾਲਾ, ਦੋਸ਼ ਆਰੋਪਣ ਵਾਲਾ ਨਰਕਾਂ ਵਿੱਚ ਪਾਇਆ ਜਾਂਦਾ। ਸੰਤ ਕਹਿ ਦੁੱਖਨ ਮਤ ਹੋਏ ਮਲੀਨ। ਜਿਹਨੇ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡ ਕੇ ਸਿਰਫ ਸੰਤਾਂ ਦੀ ਨਿੰਦਾ ਨੂੰ ਪਕੜਾ ਹੋਇਆ, ਇਹਦੇ ਨਾਲ ਦੋ ਨੁਕਸਾਨ ਹੁੰਦੇ ਨੇ। ਇੱਕ, ਮਾਂ ਬਾਪ ਨੇ ਉਹ ਸਾਰਾ ਦਿਨ ਅੱਛਾ ਬੋਲਦੇ ਨੇ, ਬਾਣੀ ਪੜ੍ਹਦੇ ਨੇ, ਗਾਲਾਂ ਨਹੀਂ ਕੱਢਦੇ, ਮਿੱਠਾ ਬੋਲਦੇ ਨੇ। ਸੁਭਾਵਕ ਹੀ ਉਹਨਾਂ ਦਾ ਬੱਚਾ ਵੀ ਐਸਾ ਹੀ ਬਣ ਜਾਂਦਾ, ਮਿੱਠਾ ਬੋਲਦਾ, ਉਹਨੂੰ ਗਾਲਾਂ ਦਾ ਪਤਾ ਹੀ ਨਹੀਂ। ਜਿਹਦੇ ਮਾਂ ਬਾਪ ਗਾਲਾਂ ਕੱਢਦੇ, ਉਹਦੇ ਬੱਚੇ ਵੀ ਗਾਂਹ ਗਾਲਾਂ ਸਿੱਖ ਜਾਂਦੇ ਨੇ। ਅੱਜ ਦੇ ਯੁੱਗ ਵਿੱਚ ਜਿੰਨੇ ਵੀ ਕਥਾ ਕਰਨ ਵਾਲੇ ਨੇ, ਬਹੁਤੇ ਉਹ ਕਥਾ 'ਚ ਬਹਿੰਦਿਆਂ ਸਾਰ ਟੌਪਿਕ ਹੀ ਨਿੰਦਾ ਦਾ ਸ਼ੁਰੂ ਕਰ ਦਿੰਦੇ ਨੇ। ਉਹਦੇ ਨਾਲ ਨੁਕਸਾਨ ਇਹ ਹੁੰਦਾ ਵੀ ਸੰਗਤ ਵੀ ਹੌਲੀ 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 ਉਸੇ ਰੰਗਤ ਵਿੱਚ ਹੀ ਬਦਲ ਜਾਂਦੀ ਹੈ, ਲੋਕ ਵੀ ਕ੍ਰਿਟੀਸਾਈਜ਼ ਕਰਨ ਲੱਗ ਜਾਂਦੇ ਨੇ। ਇਹਨਾਂ ਨੂੰ ਤਾਂ ਬੱਚਿਆਂ ਵਾਲੀ ਹਾਲਤ ਹੁੰਦੀ, ਸੰਗਤ ਦੀ ਸੰਗਤ ਨੂੰ ਤੁਸੀਂ ਕਹਿ ਦਿਓ ਵੀ ਆਹ ਠੀਕ ਨਹੀਂ ਗਾ, ਮਾੜਾ, ਬਸ ਸਾਰੇ ਉਸ ਪਾਸੇ ਚੱਲ ਪੈਂਦੇ ਨੇ। ਜਦੋਂ ਸਾਡਾ ਵਿਸ਼ਾ ਹੀ ਹੈ ਨਹੀਂ ਇਹ, ਤਾਂ ਅਸੀਂ ਇਹਨੂੰ ਟੱਚ ਕਿਉਂ ਕਰਨਾ? ਕਿਉਂ ਅਸੀਂ ਸੰਗਤ ਨੂੰ ਕਿਉਂ ਨਹੀਂ ਕਹਿੰਦੇ ਭਾਈ ਨਾਮ ਜਪੋ, ਕਿਉਂ ਨਹੀਂ ਕਹਿੰਦੇ ਬਾਣੀ ਪੜ੍ਹੋ, ਕਿਉਂ ਨਹੀਂ ਕਹਿੰਦੇ ਰਹਿਤ ਰੱਖੋ? ਕਿਉਂਕਿ ਮੈਂ ਖੁਦ ਹੀ ਨਹੀਂ ਬਾਣੀ ਪੜ੍ਹਦਾ, ਮੈਂ ਖੁਦ ਹੀ ਨਹੀਂ ਰਹਿਤ ਰੱਖਦਾ, ਅਤੇ ਮੈਂ ਸੰਗਤ ਨੂੰ ਇਹ ਟੌਪਿਕ 'ਤੇ ਸੁਣਾ ਹੀ ਨਹੀਂ ਸਕਦਾ, ਕਿਉਂਕਿ ਮੈਂ ਤਾਂ ਆਪ ਨਿੰਦਕ ਹਾਂ। ਜੇ ਮੈਂ ਖੁਦ ਨਿੰਦਕ ਹਾਂ ਤਾਂ ਮੈਂ ਸੰਗਤ ਨੂੰ ਵੀ ਨਿੰਦਾ ਕਰਨੀ ਸਿਖਾ ਦੂੰਗਾ, ਫਲਾਣਾ ਮਾੜਾ ਫਲਾਣਾ ਮਾੜਾ। ਇੱਕੋ ਹੀ ਪੱਖ ਲੈ ਕੇ ਮਾੜਾ ਮਾੜਾ ਕਰੀ ਜਾਓ ਤਾਂ ਸਾਰੇ ਜਣੇ ਮਾੜੇ ਹੀ ਬਣ ਜਾਂਦੇ। ਇਸ ਕਰਕੇ ਅਸੀਂ ਤਾਂ ਉਹ ਰਸਤਾ ਹੀ ਨਹੀਂ ਪਕੜਨਾ, ਅਸੀਂ ਤਾਂ ਉਹਨੂੰ ਛੋਹਣਾ ਤੱਕ ਨਹੀਂ ਉਸ ਰਸਤੇ ਨੂੰ, ਜਿਹਦੇ ਵਿੱਚ ਨਿੰਦਾ ਚੁਗਲੀ ਈਰਖਾ ਬਦੀ ਵਖੀਲੀ ਵਿਸ਼ੇ ਵਿਕਾਰਾਂ ਦੀ ਕੋਈ ਗੱਲ ਹੋਵੇ, ਗਲਤ ਗੱਲ ਵਾਲੀ ਕੋਈ ਗੱਲ ਹੀ ਨਹੀਂ ਕਰਨੀ ਇੱਥੇ। ਅਸੀਂ ਤਾਂ ਸਿਰਫ ਇਸ ਕਰਕੇ ਇੱਥੇ ਇਕੱਤਰ ਹੋਏ ਹਾਂ ਕਿ ਅਸੀਂ ਨਾਮ ਜਪ ਸਕੀਏ, ਮਨ ਦੀ ਸ਼ਾਂਤੀ ਪ੍ਰਾਪਤ ਹੋਵੇ, ਇਕਾਗਰਤਾ ਮਿਲੇ, ਗੁਰਸਿੱਖੀ ਦਾ ਸਹੀ ਮਾਰਗ ਮਿਲੇ। ਇੰਨਾ ਜ਼ਰੂਰ ਅੱਜ ਮਹਾਰਾਜ ਤੋਂ ਸੁਣ ਰਹੇ ਹਾਂ, ਮਹਾਰਾਜ ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇੰਨਾ ਜ਼ਰੂਰ ਕਹਿੰਦੇ ਨੇ ਕਿ ਸੰਤਾਂ ਦੀ ਨਿੰਦਾ ਨਹੀਂ ਕਰਨੀ, ਇਹਦੇ ਨਾਲ ਬੁੱਧੀ ਮਲੀਨ ਹੋ ਜਾਂਦੀ ਹੈ। ਦੁਨੀਆਂ ਨਿੰਦਾ ਕਰਦੀ ਹੈ ਕਰੇ, ਪਰ ਤੁਸੀਂ ਸਾਧ ਸੰਗਤ ਖਿਆਲ ਰੱਖਣਾ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਅਸੀਂ ਸਭ ਨੂੰ ਚੰਗਾ ਹੀ ਕਹਿਣਾ ਹੈ। ਸੰਤ ਕਹਿ ਦੁੱਖਨ ਸੋਭਾ ਤੇ ਹੀਨ। ਹੁਣ ਇਹੋ ਜਿਹੇ ਗੁਰਮੁਖਾਂ ਪਿਆਰਿਆਂ ਦੀ ਕੋਈ ਨਿੰਦਾ ਕਰੀ ਜਾਵੇ, ਉਹ ਸੋਭਾ ਤੋਂ ਹੀਣਾ ਹੋ ਜਾਂਦਾ, ਸੋਭਾ ਘੱਟ ਜਾਂਦੀ ਉਹਦੀ। ਲੋਕ ਪਤਾ ਕੀ ਕਹਿਣ ਲੱਗ ਜਾਂਦੇ, ਮੂੰਹ ਤੇ ਨਹੀਂ ਕਹਿੰਦੇ, ਬਾਅਦ 'ਚ ਕਹਿੰਦੇ ਇਹ ਤਾਂ ਕੰਮ ਹੀ ਇਹ ਹੈ, ਸਾਰਾ ਦਿਨ ਨਿੰਦਾ ਕਰਦਾ ਰਹਿੰਦਾ, ਇਹ ਤਾਂ ਕੰਮ ਹੀ ਇਹ, ਇਹਦੇ ਕੋਲ ਖੜੋ ਹੀ ਨਾ। ਬਈ ਜਦ ਕਿਸੇ ਕੋਲ ਖੜਨਾ, ਜਦ ਕੋਈ ਖੁਸ਼ਬੂ ਹੀ ਨਹੀਂ ਆਉਂਦੀ ਤਾਂ ਆਪਾਂ ਉਹਦੇ ਕੋਲ ਖੜਨਾ ਕੀ ਹੈ? ਨਿੰਦਾ ਦੀ ਬਦਬੂ ਆਉਂਦੀ ਇਹਦੇ ਵਿੱਚੋਂ, ਈਰਖਾ ਸੜਿਆ ਪਿਆ। ਆਪਾਂ ਵੀ ਤਾਂ ਉੱਥੇ ਹੀ ਖੜਾਂਗੇ ਜਿੱਥੇ ਕੋਈ ਨਾਮ ਦੀ ਗੱਲ ਕਰਦਾ ਹੋਵੇ, ਸਿੱਖੀ ਦੀ ਗੱਲ ਕਰਦਾ ਹੋਵੇ। ਸੰਤ ਕੇ ਹੱਥੇ ਕੋ ਰੱਖੇ ਨਾ ਕੋਏ। ਜਿਹੜਾ ਸੰਤਾਂ ਦਾ ਸਰਾਪਿਆ ਹੋਇਆ ਫਿਰ ਉਹਨੂੰ ਰੱਖ ਨਹੀਂ ਸਕਦਾ ਕੋਈ, ਜੇ ਇੱਕ ਵਾਰ ਮੂੰਹ ਚੋਂ ਗੱਲ ਨਿਕਲ ਗਈ ਨਾ, ਬਸ ਫਿਰ ਉਹੀ ਬਖਸ਼ ਸਕਦਾ ਦੁਬਾਰਾ। ਸਤਿਗੁਰੂ ਮਹਾਰਾਜ ਵੀ ਕਹਿ ਦੇਣਗੇ ਭਾਈ ਅਸੀਂ ਇੱਥੇ ਕੁਛ ਨਹੀਂ ਕਰ ਸਕਦੇ, ਪਰਮਾਤਮਾ ਵੀ ਜਵਾਬ ਦੇ ਜਾਂਦੇ, ਨਾ ਭਾਈ ਉੱਥੇ ਜਾ ਵਾਪਸ, ਉੱਥੇ ਜਾ ਕੇ ਬਖਸ਼ਾ ਸਕਦਾ, ਕੋਈ ਤੈਨੂੰ ਬਖਸ਼ ਨਹੀਂ ਸਕਦਾ ਜਿਹੜਾ ਇੱਕ ਵਾਰ ਸਰਾਪਿਆ ਗਿਆ ਜਿਹਦੇ, ਕਿਉਂਕਿ ਮੂੰਹ ਵਿੱਚੋਂ ਬਚਨ ਬਹੁਤ ਘੱਟ ਬੋਲਦੇ ਨੇ, ਮੂੰਹ ਨੂੰ ਤਾਲਾ ਲਾ ਕੇ ਰੱਖਦੇ ਨੇ ਆਪਣੇ ਮਹਾਂਪੁਰਸ਼। ਇਹ ਕਹਿੰਦੇ ਚੱਲ ਦੁਨੀਆਂ ਦਾ ਤਾਂ ਕੰਮ ਹੀ ਇਹ, ਮੈਨੂੰ ਨਿੰਦੇ ਕੋਈ ਗੱਲ ਨਹੀਂ, ਮੈਨੂੰ ਕੋਈ ਫਿਕਰ ਨਹੀਂ ਗਾ। ਚੰਦੂ ਇਸੇ ਕਰਕੇ ਬਚ ਗਿਆ, ਚੰਦੂ ਕਹਿੰਦਾ ਸੀ ਪਹਿਲੇ ਚਾਰ ਸਤਿਗੁਰੂ ਤਾਂ ਬਹੁਤ ਚੰਗੇ ਸੀ ਪਰ ਤੁਸੀਂ ਬਹੁਤ ਮਾੜੇ ਹੋ। ਮਹਾਰਾਜ ਕਹਿੰਦੇ ਸੀ ਇਹ ਗੱਲ ਬਹੁਤ ਮੈਨੂੰ ਬੜੀ ਚੰਗੀ ਲੱਗੀ ਹੈ, ਵੀ ਮੈਨੂੰ ਮਾੜਾ ਕਹਿੰਦਾ ਬਹੁਤ ਅੱਛੀ ਗੱਲ ਹੈ। ਪਹਿਲੇ ਚਾਰਾਂ ਨੂੰ ਨਹੀਂ ਕੁਛ ਕਿਹਾ ਚੰਦੂ ਨੇ, ਇਸੇ ਕਰਕੇ ਉਹ ਬਚਿਆ ਰਿਹਾ। ਜੇ ਕਿਤੇ ਕਹਿ ਦਿੰਦਾ ਨਾ ਸੱਤੇ ਬਲਵੰਡੇ ਵਾਂਗੂ ਭਾਈ ਗੁਰੂ ਨਾਨਕ ਦੇਵ ਜੀ ਤਾਂ ਸਫਲ ਹੋਏ ਭਾਈ ਸਾਡਾ ਮਰਦਾਨਾ ਜੇ ਕੀਰਤਨ ਨਾ ਕਰਦਾ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਸੀ। ਫਿਰ ਤੀਰ ਚੱਲਿਆ ਉਹਨਾਂ ਦੇ ਉੱਤੇ, ਮਹਾਰਾਜ ਕਹਿੰਦੇ ਤੁਹਾਨੂੰ ਕੀੜੇ ਪੈਣ, ਤੁਹਾਡੀ ਜ਼ਬਾਨ 'ਚ ਤੁਹਾਡੇ ਸਰੀਰ ਫਿੱਟ ਜਾਣ ਤੁਹਾਡੇ। ਜਦ ਆਪ ਤੋਂ ਵੱਡਿਆਂ ਨੂੰ ਕੋਈ ਕੁਛ ਕਹੇ ਮਾੜਾ ਤਾਂ ਫਿਰ ਉਹਨੂੰ ਗੁੱਸਾ ਆਉਂਦਾ, ਜੇ ਉਹਨੂੰ ਕਹੀ ਜਾਓ ਮਾੜਾ ਰੋੜੇ ਮਾਰੀ ਜਾਓ, ਤੱਤੀ ਤਵੀ 'ਤੇ ਬਿਠਾ ਦਿੱਤਾ, ਸਭ ਕੁਝ ਕਰ ਦਿੱਤਾ, ਉਹਨਾਂ ਨੇ ਕਿਹਾ ਹੀ ਕੁਛ ਨਹੀਂ। ਤੇਰਾ ਕੀ ਆ ਮਿੱਠਾ ਲੱਗਾ, ਵਾਹਿਗੁਰੂ ਨੂੰ ਕਹਿੰਦੇ ਠੀਕ ਹੈ ਬਸ। ਪਰ ਜੇ ਕੋਈ ਵੱਡਿਆਂ ਨੂੰ ਕਹਿੰਦਾ ਤਾਂ ਗੁੱਸਾ ਆਉਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਕੋਈ ਸੰਤਾਂ ਮਹਾਤਮਾ ਨੂੰ ਨਿੰਦਾ ਕਰਦੇ, ਕੋਈ ਮਾੜੀ ਗੱਲ ਕਹਿੰਦੇ, ਕੁਛ ਨਹੀਂ ਕਹਿੰਦੇ, ਕੋਈ ਚਲੋ ਬਹੁਤਾ ਦੂਰ ਕੀ ਜਾਣਾ, ਮੇਰਾ ਰਿਸ਼ਤੇਦਾਰੀ ਜੋ ਸਕਾ ਤਾਇਆ ਲੱਗਦਾ, ਉਹ ਛੋਟੇ ਹੁੰਦੇ ਸਾਡੇ ਕੋਈ ਮਹਾਤਮਾ ਪਿੰਡ ਆਉਂਦੇ ਸੀ, ਉਹ ਸਾਰਾ ਦਿਨ ਸਵੇਰੇ ਇੱਕ ਵਾਰੀ ਆਉਣਾ, ਦੁੱਧ ਲੈ ਕੇ ਜਾਂਦੇ ਸੀ ਬਸ, ਉਹਨੇ ਲੋਕੇ ਰੋੜੀਆਂ ਮਾਰੀ ਜਾਣੀਆਂ ਉਹਨੂੰ, ਫਿਰ ਰੋੜੀ ਮਾਰ ਦੇਣੀ, ਉਹਨੇ ਰੋਜ਼ ਦੇਖਣਾ ਅੱਗਾ ਪਿੱਛੇ ਵੀ ਕੌਣ ਰੋੜੇ ਮਾਰਦਾ ਮੈਨੂੰ। ਕਈ ਦਿਨ ਲੰਘ ਗਏ, ਕਈ ਦਿਨ ਲੰਘ ਗਏ, ਉਹਨੇ ਉੱਚੀ ਉੱਚੀ ਕਹਿਣਾ ਉਹ ਨਾ ਭਾਈ ਨਾ ਰੋੜੇ ਨਹੀਂ ਮਾਰੀਦੇ ਹੁੰਦੇ, ਉਹ ਭਾਈ ਰੋੜੇ ਨਹੀਂ ਮਾਰੀਦੇ ਹੁੰਦੇ, ਕਰਦਾ ਰਿਹਾ ਕਰਦਾ ਰਿਹਾ। ਇੱਕ ਦਿਨ ਫਿਰ ਉਹ ਖਿਜ ਆ ਗਈ, ਕਿਉਂ ਉਹਦੇ ਸਿਰ 'ਚ ਰੋੜਾ ਵੱਜਿਆ, ਕਹਿੰਦਾ ਜਾ ਫਿਰ ਤੂੰ ਸਾਰੀ ਜ਼ਿੰਦਗੀ ਧੱਕੇ ਹੀ ਖਾਈ ਜਾਏਗਾ। ਹੁਣ ਉਹ ਮੇਰਾ ਤਾਇਆ ਹੁਣ ਤੱਕ ਧੱਕੇ ਹੀ ਖਾਂਦਾ ਸੀ, ਬੜੇ ਯਤਨ ਕਰ ਲਏ ਵੀ ਕੋਈ ਠੀਕ ਹੋ ਜਾਏ, ਉਹ ਧੱਕੇ ਖਾਂਦਾ ਹੀ ਜਾਊਗਾ ਦੁਨੀਆਂ 'ਚ, ਉਹਦਾ ਕਲਿਆਣ ਹੀ ਨਹੀਂ ਹੋਣਾ, ਕੋਈ ਯਤਨ ਨਹੀਂ ਹੈ ਉਹਦਾ। ਹੁਣ ਅਸੀਂ ਬੜੇ ਮਹਾਤਮਾ ਨੂੰ ਪੁੱਛਿਆ ਇਹਦਾ ਇਲਾਜ, ਕਹਿੰਦੇ ਇਹਦਾ ਇਲਾਜ ਤਾਂ ਉਸੇ ਕੋਲ ਹੀ ਸੀ, ਉਦੋਂ ਹੀ ਮਾਫ਼ੀ ਮੰਗ ਲੈਂਦਾ। ਅੱਜ ਤੱਕ ਉਹ ਧੱਕੇ ਹੀ ਖਾਂਦਾ। ਇੱਕ ਨੇ ਉਹਦਾ ਦੁੱਧ ਪੀ ਲਿਆ ਚੋਰੀ, ਉਹਨੂੰ ਵੀ ਉਹਨੇ ਕਹਿਤਾ ਚੰਗਾ ਫਿਰ ਸਾਰੀ ਜ਼ਿੰਦਗੀ ਪਛਤਾਉਂਦਾ ਹੀ ਰਹੇਗਾ, ਉਹ ਬੈਠਾ ਪਛਤਾਈ ਹੋ ਹੀ ਜਾਂਦਾ। ਜਦੋਂ ਕਿਸੇ ਨੂੰ ਤੰਗ ਕਰਦੇ ਹਾਂ, ਪਹਿਲਾਂ ਤਾਂ ਕਈ ਚਿਰ ਕੋਈ ਕੁਛ ਨਹੀਂ ਕਹਿੰਦਾ, ਫਿਰ ਸੁਤੇ ਸਿੱਧੀ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ। ਜੇ ਤੁਹਾਨੂੰ ਨਹੀਂ ਹੋਰ ਕੁਛ ਆਉਂਦਾ ਬੁਲਾਓ ਹੀ ਨਾ, ਚੁੱਪ ਕਰ ਜਾਓ ਬਸ, ਲੋੜ ਨਹੀਂ ਕਿਸੇ ਨਿੰਦਾ ਕਰਨ ਦੀ, ਕਿਸੇ ਨੂੰ ਮਾੜਾ ਕਹਿਣ ਦੀ। ਪਹਿਲਾਂ ਵੱਡੀ ਚੀਜ਼ ਹੁੰਦੀ ਆਪਣੇ ਆਪ ਵਿੱਚ ਸੁਧਾਰ ਲਿਆਉਣਾ, ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ। ਸੰਤ ਕੇ ਹਤੇ ਕੋ ਰੱਖਿਆ ਨਾ ਕੋਏ, ਸੰਤ ਕੈ ਦੁੱਖਨ ਥਾਨ ਭ੍ਰਸ਼ਟ ਹੋਏ। ਸੰਤਾਂ ਦੀ ਨਿੰਦਾ ਕਰਨ ਨਾਲ ਇੱਕ ਨੁਕਸਾਨ ਕੀ ਹੋਇਆ, ਜਿਹੜਾ ਹਿਰਦਾ ਰੂਪੀ ਥਾਂ ਹੈ ਆਪਣਾ, ਉਹ ਭ੍ਰਸ਼ਟ ਹੋ ਜਾਂਦਾ, ਉਹ ਕਾਮ ਕਰੋ ਲੋਭ ਮੋਹੰਕਾਰ ਪ੍ਰਬਲ ਹੋ ਜਾਂਦੇ ਨੇ, ਉੱਥੇ ਵਿਸ਼ਵਕਾਰ ਦੱਬ ਲੈਂਦੇ ਨੇ ਉਹ ਬੰਦੇ ਨੂੰ ਆ ਕੇ। ਪਰ ਮਹਾਰਾਜ ਕਹਿੰਦੇ ਨੇ ਦੇਖੋ ਸੰਤਾਂ ਦੀ ਕਿਰਪਾਲਤਾ ਕੈਸੀ ਹੈ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ। ਕਹਿੰਦੇ ਜੇ ਉਹਨਾਂ ਦੀ ਕਿਰਪਾ ਹੋ ਜਾਏ ਤਾਂ ਨਿੰਦਕ ਵੀ ਤਰ ਜਾਂਦਾ, ਮਿਹਰ ਦੀ ਗੱਲ ਹੈ ਉਹਨਾਂ ਦੀ, ਕਿਉਂਕਿ ਉਹਨਾਂ ਦੇ ਮਨ 'ਚ ਈਰਖਾ ਦਵੈਸ਼ ਕੁਛ ਵੀ ਨਹੀਂ ਹੁੰਦਾ। ਪਰ ਜੇ ਹੁਣ ਕੋਈ ਬੰਦਾ ਹਟੇ ਨਾ ਤਾਂ ਸਰਾਪਿਆ ਵੀ ਜਾਂਦਾ। ਜੇ ਚਰਨ ਪਕੜ ਲਵੇ ਬਈ ਜੇ ਗਲਤੀ ਹੋ ਗਈ ਮਾਫ਼ ਕਰ ਦਿਓ, ਕਹਿੰਦੇ ਚੰਗਾ ਭਾਈ ਗਾਹਾਂ ਨੂੰ ਇਹੋ ਜਿਹਾ ਕੰਮ ਨਾ ਕਰੀ, ਕਿਉਂਕਿ ਇਸ ਤਰ੍ਹਾਂ ਜੇ ਸਾਖੀਆਂ ਨਾਲ ਸੁਣਾਉਣ ਲੱਗੀਏ ਫਿਰ ਤਾਂ ਕਈ ਮਹੀਨਿਆਂ 'ਚ ਕਥਾ ਪੂਰੀ ਹੋਵੇਗੀ। ਬੜੀਆਂ ਸਾਖੀਆਂ ਐਸੇ ਸੰਤਾਂ ਮਹਾਤਮਾ ਦੇਖੀਆਂ ਨੇ, ਬੜੀਆਂ ਗੱਲਾਂ ਨੇ ਐਸੀਆਂ ਵੀ ਜਿਹਨਾਂ ਜਿਹਨਾਂ ਨੇ ਕੀਤੀ ਆ ਨਾ, ਫਿਰ ਉਹਨੂੰ ਭਰਨੀ ਪੈਂਦੀ ਆ, ਜਿੰਨਾ ਮਰਜ਼ੀ ਉਹ ਯਤਨ ਕਰ ਲੈਣ। ਸੰਤ ਕੈ ਦੁੱਖਨ ਤੇ ਮੁੱਖ ਭਵੈ, ਜਿਹੜਾ ਬੰਦਾ ਸੰਤਾਂ ਵਿੱਚ ਦੋਸ਼ ਰੋਪਦਾ, ਨਿੰਦਾ ਕਰੀ ਜਾਂਦਾ ਨਿੰਦਾ ਕਰੀ ਜਾਂਦਾ, ਜਿਸ ਬੰਦੇ ਨੇ ਇੱਕ ਸਾਲ ਵਿੱਚ 6 ਮਹੀਨੇ ਨਿੰਦਾ ਕੀਤੀ ਹੈ ਉਹਨੂੰ ਨੁਕਸਾਨ ਤਾਂ ਆਪੇ ਹੀ ਹੋਣਾ। ਜੇ ਇੱਕ ਸਾਲ 'ਚ 6 ਮਹੀਨੇ ਜਿੰਨੀ ਨਿੰਦਾ ਕੀਤੀ ਹੈ, ਜਿੰਨੀ ਬੈਟਰੀ ਖਤਮ ਹੋਈ ਬੋਲਣ 'ਤੇ, ਜੇ ਇੱਕ ਸਾਲ ਵਿੱਚੋਂ 6 ਮਹੀਨੇ ਕਿਤੇ ਮੂਲ ਮੰਤਰ ਦਾ ਹੀ ਪਾਠ ਕਰ ਲੈਂਦਾ ਨਿੰਦਾ ਦੀ ਜਗ੍ਹਾ 'ਤੇ, ਫਿਰ ਤਰਨਾ ਜਾਂਦਾ। ਮਹਾਰਾਜ ਕਹਿੰਦੇ ਨਿੰਦਾ ਕਰਕੇ ਟਾਈਮ ਵੇਸਟ ਕਿਉਂ ਕਰਦੇ ਹੋ, ਉਹ ਜਿੰਨਾ ਟਾਈਮ ਤੁਸੀਂ ਘੰਟਾ ਘੰਟਾ ਲੋਕਾਂ ਦੀ ਨਿੰਦਾ ਕਰਨ 'ਤੇ ਲਾਉਂਦੇ ਹੋ, ਉਹਨੇ ਤਾਂ 2 ਸੁਖਮਨੀ ਸਾਹਿਬ ਦੇ ਪਾਠ ਹੋ ਜਾਂਦੇ ਆ। ਗੱਲ ਤਾਂ ਹੈ ਟਾਈਮ ਨੂੰ ਖਰਾਬ ਕਰਨ ਦੀ, ਨਿੰਦਾ ਵਿੱਚ ਆਪਾਂ ਟਾਈਮ ਖਰਾਬ ਕਰਦੇ ਹਾਂ। ਕਿਉਂ ਮਾੜਾ ਕਹੀਏ ਕਿਸੇ, ਬਈ ਸਾਡੇ ਕੋਲ ਟਾਈਮ ਨਹੀਂ ਤੈਨੂੰ ਮਾੜਾ ਕਹਿਣ ਦਾ ਵੀ, ਨਾ ਚੰਗਾ ਕਹਿਣ ਦਾ, ਨਾ ਅਸੀਂ ਤੇ ਕਿਸੇ ਦੀ ਨਿੰਦਾ ਕਰਦੇ ਹਾਂ, ਨਾ ਅਸੀਂ ਉਸਤਤ ਕਰਦੇ, ਸਾਡੇ ਕੋਲ ਟਾਈਮ ਹੀ ਨਹੀਂ ਗਾ, ਸਾਡੇ ਕੋਲ ਤਾਂ ਉਮਰ ਹੀ ਬੜੀ ਥੋੜ੍ਹੀ ਜਿਹੀ ਆ, ਅਸੀਂ ਜਦ ਤੱਕ ਤੇਰੀ ਨਿੰਦਾ ਕਰਾਂਗੇ ਉਦੋਂ ਤੱਕ ਜਪਜੀ ਸਾਹਿਬ ਨਾਲ ਕਰ ਲਾਂਗੇ। ਕਿਉਂ ਮਾੜਾ ਕਹੀਏ, ਅਸੀਂ ਜ਼ਬਾਨ ਗੰਦੀ ਕਿਉਂ ਕਰੀਏ ਆਪਣੀ। ਸੰਤ ਕਾ ਦੁੱਖਨ ਤੇ ਮੁੱਖ ਭਵੈ, ਸੰਤਾਂ ਦੀ ਨਿੰਦਾ ਕਰਦਿਆਂ ਕਰਦਿਆਂ ਉਹ ਗੁਰੂ ਤੋਂ ਹੀ ਬੇਮੁੱਖ ਹੋ ਜਾਂਦਾ ਬੰਦਾ, ਉਹ ਮੂੰਹ ਹੀ ਘੁੰਮ ਜਾਂਦਾ, ਪਰ ਤੱਕ ਵੀ ਮੂੰਹ ਬਿੰਗੇ ਹੋ ਗਏ ਕਈ ਲੋਕਾਂ ਨਿੰਦਾ ਕਰਨ ਵਾਲਿਆਂ ਦੇ। ਕਿਸੇ ਨੇ ਬਹੁਤ ਨਿੰਦਾ ਕਰਤੀ ਮਹਾਤਮਾ ਦੀ। ਇੱਥੋਂ ਤੱਕ ਵੀ ਬ੍ਰਹਮ ਗਿਆਨੀ ਮਹਾਤਮਾ ਬੜੇ ਸ਼ੀਲ ਸੁਭਾਵ ਹੁੰਦੇ ਨੇ, ਚਾਰ ਜਾਣੇ ਆਏ ਉਹਨਾਂ ਦੇ ਸਥਾਨ ਤੇ ਆ ਕੇ ਬੁਰਾ ਭਲਾ ਬੋਲੇ, ਇੱਕ ਨੇ ਥੱਪੜ ਮਾਰ ਦਿੱਤਾ। ਪਿੰਡਾਂ ਵਾਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਬ੍ਰਹਮ ਗਿਆਨੀ ਕੀ ਚੀਜ਼ ਹੈ। ਮੁੱਖ ਭਵੈ ਦੀ ਗੱਲ ਆ ਗਈ ਨਾ, ਉਹ ਜਾਂਦਿਆਂ ਸਾਰ ਹੀ ਮੰਜੇ ਤੇ ਡਿੱਗ ਪਿਆ, ਰੰਗ ਹੋ ਗਿਆ, ਮੂੰਹ ਬਿੰਗਾ ਹੋ ਗਿਆ ਉਹਦਾ। ਮੁੱਖ ਭਵੈ, ਘਰ ਦੇ ਚੁੱਕ ਕੇ ਮੰਜੀ ਲਿਆਏ, ਮਹਾਰਾਜ ਜੀ ਨੂੰ ਬਖਸ਼ ਲਓ। ਕਹਿੰਦੇ ਭਾਈ ਮੈਂ ਤਾਂ ਇਹਨੂੰ ਕੁਛ ਨਹੀਂ ਸੀ ਕਿਹਾ, ਇਹਨੇ ਥੱਪੜ ਮਾਰਿਆ, ਗੁਰੂ ਨਾਨਕ ਦੇਵ ਜੀ ਨੇ ਬਿੰਗਾ ਕਰਤਾ ਮੂੰਹ, ਮੈਂ ਤਾਂ ਕੁਛ ਨਹੀਂ ਕਿਹਾ ਇਹਨੂੰ। ਕਹਿੰਦੇ ਜੀ ਬਖਸ਼ ਲਓ। ਕਹਿੰਦੇ ਚੰਗਾ ਕੋਈ ਨਹੀਂ ਭਾਈ, ਹੌਲੀ ਹੌਲੀ ਠੀਕ ਹੋ ਜਾਊਗਾ। ਹੁਣ ਉਹ ਸੇਵਾ ਕਰੀ ਜਾਂਦਾ। ਹੁਣ ਅਸੀਂ ਉਹਨੂੰ ਪੁੱਛਦੇ ਹਾਂ ਕਿਉਂ ਬਈ ਮਾਰਿਆ ਸੀ ਥੱਪੜ? ਕਹਿੰਦੇ ਬੜੀ ਗਲਤੀ ਹੋ ਗਈ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਜੇ ਦੂਜੇ ਸੀ ਜਿਹਨੇ ਹੋਰ ਮਾੜਾ ਕਿ ਉਹ ਜਾਂਦੇ ਹੀ ਚੜ੍ਹਾਈ ਕਰ ਗਿਆ, ਉਹ ਤਿੰਨ ਤਾਂ ਰਹੇ ਨਹੀਂ ਨਾ, ਇੱਕ ਜਾਣਾ ਜਿਹਨੇ ਮਾਫ਼ੀ ਮੰਗ ਲਈ ਉਹ ਰਹਿ ਗਿਆ। ਐਸੇ ਬਹੁਤ ਕੌਤਕ ਹੋਏ ਸੰਤਾਂ ਮਹਾਤਮਾ ਦੇ, ਜਿਨ੍ਹਾਂ ਨੇ ਵੀ ਮਾੜਾ ਕਿਹਾ ਫਿਰ ਮੂੰਹ ਹੀ ਘੁੰਮ ਜਾਂਦੇ ਆ, ਉਹਨਾਂ ਦੇ ਬੇਮੁੱਖ ਹੋ ਜਾਂਦੇ ਨੇ। ਸੰਤਨ ਕਹਿ ਦੁੱਖਨ ਕਾਗਜਿਓਂ ਲਵੈ, ਸੰਤਾਂ ਦਾ ਦੁੱਖਨ ਜਿਹੜਾ ਦੋਸ਼ ਰੋਪਣ ਵਾਲਾ ਬੰਦਾ ਉਹ ਕਾਂ ਦੀ ਤਰ੍ਹਾਂ ਲਵੈ ਤੋਂ ਭਾਵ ਕਾਂ 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 ਕਰਦਾ ਹੀ ਰਹਿੰਦਾ, ਹਰ ਵਕਤ ਭੌਂਕਣ ਵਾਲਾ ਬਣ ਜਾਂਦਾ। ਸੁੱਤੇ ਸਿੱਧੀ ਕਦੇ ਕਦੇ ਗਲਤੀ ਹੋ ਜਾਂਦੀ ਬੰਦੇ। ਸੋ ਭਦੌੜ ਪਿੰਡ ਪੈਂਦਾ ਬਰਨਾਲੇ ਵੱਲ, ਛੋਟਾ ਜਿਹਾ ਇਲਾਕਾ। ਉੱਥੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਅਖੰਡ ਪਾਠਾਂ ਦੀ ਕੋਤਰੀ ਹੋ ਰਹੀ ਸੀ। ਇੱਕ ਸਿੰਘ ਕਹਿੰਦਾ ਜੀ ਮੇਰਾ ਸਰੀਰ ਢਿੱਲਾ, ਮੈਂ ਰੌਲ ਨਹੀਂ ਲਾ ਸਕਦਾ। ਉਹ ਜਿਹੜਾ ਪਹਿਲਾਂ ਬੈਠਾ ਉਸੇ ਨੂੰ ਕਹਿ ਦਿਓ ਦੋ ਚਾਰ ਘੰਟੇ ਲਾ ਦੇਣ। ਇੱਕ ਪਾਠੀ ਨੇ ਛੱਡਿਆ ਉਹਨੂੰ, ਬਾਹਰ ਆਇਆ ਮਹਾਂਪੁਰਸ਼, ਕਹਿੰਦੇ ਭਾਈ ਉਹ ਬਿਮਾਰ ਹੈ, ਤੂੰ ਹੀ ਲਾ ਦੇ ਦੋ ਘੰਟੇ ਹੋਣ। ਪਤਾ ਨਹੀਂ ਕਈ ਵਾਰ ਦਿਮਾਗ ਬੰਦੇ ਦਾ ਖਰਾਬ ਹੋ ਜਾਂਦਾ ਕਿ ਮਾੜਾ ਕਰਮ ਆ ਜਾਂਦਾ। ਕਹਿੰਦਾ ਜੀ ਹੁਣ ਤਾਂ ਮੈਂ ਕੁੱਕਰ ਵਾਂਗੂ ਭੌਂਕ ਕੇ ਆਇਆ ਦੋ ਘੰਟੇ। ਤੁਹਾਨੂੰ ਪਤਾ ਫਿਰ ਐਸੇ ਮਹਾਂਪੁਰਸ਼ ਜਿਹੜਾ ਗੁਰਬਾਣੀ ਦਾ ਨਿਰਾਦਰ ਨਹੀਂ ਜਾਣ ਸਕ ਜਰ ਸਕਦੇ। ਬਸ ਫਿਰ ਇੰਨਾ ਲੋਹੇ ਲਾਖੇ ਹੋ ਗਏ ਬੈਠੇ। ਕਹਿੰਦੇ ਚੰਗਾ ਫਿਰ ਦੋ ਘੰਟੇ ਰੋਜ਼ ਕੁੱਕਰ ਵਾਂਗੂ ਭੌਂਕਿਆ ਕਰੇਗਾ ਤੂੰ। ਉਹ ਹੁਣ ਤੱਕ ਜਿਉਂਦਾ ਰਿਹਾ, ਉਹਨੂੰ ਦੋ ਘੰਟੇ ਦੌਰਾ ਰੋਜ਼ ਪੈਂਦਾ ਸੀ। ਉਹ ਜਿਵੇਂ ਕੁੱਤਾ ਭੌਂਕਦਾ ਰੋਜ਼ ਬਹੁ 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 ਕਰਨ ਲੱਗ ਜਾਂਦਾ ਸੀ, ਫਿਰ ਦੋ ਘੰਟੇ ਕਰੀ ਜਾਂਦਾ ਸੀ। ਫਿਰ ਇੱਕ ਦਿਨ ਕੀ ਹੋਇਆ ਕਿ ਜਦੋਂ ਦੌਰਾ ਪਿਆ ਸੀ, ਜਾ ਕੇ ਰੇਲ ਦੀ ਲਾਈਨ 'ਤੇ ਲੱਤ ਰੱਖਤੀ। ਕਹਿੰਦਾ ਮੇਰੀ ਲੱਤ ਨਹੀਂ ਵੱਢ ਸਕਦੀ ਰੇਲ। ਉਦੋਂ ਰੇਲ ਗੱਡੀ ਆਈ, ਉਹਨੇ ਲੱਤ ਵੱਢਤੀ, ਹੁਣ ਕੀ ਬਣਨਾ ਸੀ? ਸਾਰੀ ਜ਼ਿੰਦਗੀ ਲੰਗੜਾ ਕੇ ਚੱਲਿਆ, ਕੁੱਕਰ ਵਾਂਗੂ ਭੌਂਕਿਆ। ਮਹਾਰਾਜ ਕਹਿੰਦੇ ਸੰਤਾਂ ਦਾ ਦੁੱਖੀ ਹਮੇਸ਼ਾ ਕਾਂ ਵਾਂਗੂ ਕਾਂ 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 ਕਰਦਾ ਹੀ ਰਹਿੰਦਾ। ਸੰਤਨ ਕਹਿ ਦੁੱਖਨ ਸਰਪ ਜੋਨ ਪਾਏ, ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਹਮੇਸ਼ਾ ਸਜ਼ਾ ਹੀ ਮਿਲਦੀ, ਉਹਨੂੰ ਸੱਪ ਬਣਾਇਆ ਜਾਂਦਾ, ਵਿਸ ਘੋਲਦਾ ਰਹਿ ਜਾ, ਜ਼ਹਿਰ ਉਹਦੇ ਅੰਦਰ ਤੁਰੀ ਰਹਿੰਦੀ ਹੈ ਤੇ ਔਖਾ ਹੁੰਦਾ ਰਹਿੰਦਾ। ਸੰਤ ਕਹਿ ਦੁੱਖਨ ਤ੍ਰਿਗਦ ਜੋਨ ਕਿਰਮ, ਵਾਹਿਗੁਰੂ ਆਪ ਵੀ ਸੰਤ ਹੈ। ਅਸਲ ਸੰਤ ਨੂੰ ਸਮਝਿਆ ਨਹੀਂ ਕਿਸੇ ਨੇ, ਅੱਖਰ ਹੈ ਕੀ ਇਹ? ਬੜਾ ਡੂੰਘਾ ਅੱਖਰ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਟੇਢੀਆਂ ਜੂਨਾਂ 'ਚ ਕਿਰਮਾਏ ਤੋਂ ਭਾਵ ਕਿਰਮ ਕੀੜਾ ਬਣਾਇਆ ਜਾਂਦਾ, ਗੰਦਗੀ ਦਾ ਕੀੜਾ। ਸੰਤਨ ਕਹਿ ਦੁੱਖਨ ਤ੍ਰਿਸ਼ਨਾ ਮਹਿੰਜਲ ਹੈ, ਜਿਹੜਾ ਸੰਤਾਂ ਮਹਾਤਮਾ ਦੇ ਉੱਤੇ ਦੋਸ਼ ਰੋਪਦਾ, ਸਾਰੀ ਜ਼ਿੰਦਗੀ ਤ੍ਰਿਸ਼ਨਾ ਨਹੀਂ ਬੁੱਝਦੀ ਉਹਦੀ ਮਾਇਆ ਦੀ, ਸਾਰਾ ਦਿਨ ਭੁੱਖੋਂ ਭੁੱਖੋਂ ਕਰਦਾ ਰਹਿੰਦਾ ਰਾਤ ਦਿਨ। ਤਪਾ ਤੀਜੇ ਪਾਤਸ਼ਾਹ ਕੋਲ, ਤਪੇ ਦਾ ਲੜਕਾ ਜਿਹੜਾ ਸੀ ਉਹ ਤੀਜੇ ਪਾਤਸ਼ਾਹ ਕੋਲ ਗੋਇੰਦਵਾਲ ਸਾਹਿਬ ਆ ਕੇ ਕਹਿੰਦਾ ਵੀ ਗੋਂਦੇ ਖੱਤਰੀ ਦਾ ਲੜਕਾ, ਕਹਿੰਦਾ ਤਪੇ ਨੇ ਤਾਂ ਚੁੱਕਿਆ ਸੀ ਨਾ ਉਹਨੂੰ, ਵੀ ਇਹ ਜਿਹੜੀ ਥਾਂ ਦਿੱਤੀ ਆ ਗੋਇੰਦਵਾਲ ਸਾਹਿਬ ਮੇਰੇ ਪਿਤਾ ਜੀ ਨੇ ਦਿੱਤੀ ਆ, ਇਸ ਕਰਕੇ ਅੱਧਾ ਹਿੱਸਾ ਮਾਇਆ 'ਚ ਮੇਰਾ ਦਿਓ। ਮਹਾਰਾਜ ਕਹਿੰਦੇ ਭਾਈ ਰੋਟੀ ਖਾ ਸਕਦਾ, ਲੰਗਰ ਪੂਰੇ ਪਰਿਵਾਰ ਨੂੰ ਛਕਾ ਸਕਦਾ, ਪਰ ਅੱਜ ਤੈਨੂੰ ਗੁਰੂ ਘਰ ਦੀ ਮਾਇਆ ਦਾ ਅੱਧਾ ਹਿੱਸਾ ਕਿਵੇਂ ਦੇ ਦੀ ਤੈਨੂੰ? ਤਾਂ ਜ਼ਹਿਰ ਹੁੰਦੀ। ਕਹਿੰਦਾ ਨਹੀਂ ਜੀ ਮੈਨੂੰ ਦਿਓ, ਮੈਂ ਅਕਬਰ ਕੋਲ ਜਾ ਕੇ ਫਰਿਆਦ ਕਰਾਂਗਾ। ਅਕਬਰ ਕੋਲ ਚਲਿਆ ਗਿਆ, ਨੀਲੇ ਕਾਲੇ ਪੀਲੇ ਜਿਹੇ ਕੱਪੜੇ ਟਾਕੀਆਂ ਟੱਲੀਆਂ ਵਾਲੇ ਪਾ ਕੇ ਅਕਬਰ ਦੇ ਕੋਲ ਜਾ ਕੇ ਪੁਕਾਰ ਕੀਤੀ। ਅਕਬਰ ਕਹਿੰਦਾ ਇਹ ਕਿਹਨਾਂ ਦੇ ਵਿਰੁੱਧ ਸ਼ਿਕਾਇਤ ਲੈ ਕੇ ਆਇਆ? ਵਜ਼ੀਰ ਖਾਂ ਕਹਿੰਦਾ ਜੀ ਉਹ ਜਿਨ੍ਹਾਂ ਨੂੰ ਆਪ ਕਹਿੰਦੇ ਉਵੇਂ ਅੱਲਾ ਤਾਲਾ, ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਵਿਰੁੱਧ ਆਇਆ। ਅਕਬਰ ਨੂੰ ਇੰਨਾ ਗੁੱਸਾ ਚੜਿਆ, ਕਹਿੰਦਾ ਸਾਰੇ ਦਰਬਾਰੀਆਂ ਨੂੰ ਕਹਿੰਦਾ ਜੁੱਤੀਆਂ ਲਾ ਕੇ ਇਹਦੇ ਸਿਰ 'ਚ ਹੁਣੇ ਮਾਰੋ ਇੱਥੇ ਹੀ। ਉਸੇ ਵਕਤ ਇੰਨੀਆਂ ਜੁੱਤੀਆਂ ਪਈਆਂ ਉਹਦੇ ਸਿਰ ਵਿੱਚ। ਫਿਰ ਅਕਬਰ ਕਹਿਣ ਲੱਗਿਆ ਜਿੱਥੇ ਰੂੜੀਆਂ ਹੁੰਦੀਆਂ, ਜਿੱਥੇ ਗੰਦਗੀ ਸਿੱਟੀ ਜਾਂਦੀ, ਉਹਦੇ ਉੱਤੇ ਸਿੱਟ ਕੇ ਆਓ ਇਹਨੂੰ ਜਾ ਕੇ। ਇਸ ਕਰਕੇ ਇੰਨੀ ਸਜ਼ਾ ਮਿਲੀ ਕਿ ਮਹਾਰਾਜ ਨਾਲ ਬਰਾਬਰ ਤਾਂ ਕਰਦਾ,
ਤ੍ਰਿਸ਼ਨਾ ਮੈਂ ਜਲਾ, ਤ੍ਰਿਸ਼ਨਾ ਜਲਦਾ ਜਲਦਾ ਹੀ ਮਰ ਗਿਆ, ਘਰਦਿਆਂ ਨੇ ਮੂੰਹ ਨਹੀਂ ਲਾਇਆ, ਸੰਤ ਕਹਿ ਦੁੱਖਨ ਸਭ ਕੋ ਛਲੈ, ਸੰਤਾਂ ਦਾ ਦੁੱਖੀ ਕਹਿੰਦੇ ਫਿਰ ਇਹੋ ਜਿਹਾ ਛਲੀਆ ਬਣ ਜਾਂਦਾ, ਹਰੇਕ ਨਾਲ ਹੀ ਧੋਖਾ ਕਰਦਾ ਫਿਰਦਾ, ਉਹਦਾ ਜੀਵਨ ਹੀ ਨਹੀਂ ਰਹਿੰਦਾ ਬਾਕੀ। ਸੰਤ ਕਹਿ ਦੁੱਖਨ ਤੇਜ ਸਭ ਜਾਏ, ਸੰਤਾਂ ਦੀ ਨਿੰਦਾ ਕਰਨ ਵਾਲੇ ਦਾ ਖੁਦ ਹੀ ਆਪਣਾ ਤੇਜ ਜਿੰਨਾ ਵੀ ਹੁੰਦਾ ਖਤਮ ਹੋ ਜਾਂਦਾ, ਉਹ ਬਿਲਕੁਲ ਮਿੱਟੀ ਬਣਾ ਦਿੰਦੇ ਨੇ ਉਹਨੂੰ, ਕੋਈ ਉਹਨੂੰ ਬੱਚਾ ਵੀ ਨਹੀਂ ਸਤਿ ਸ਼੍ਰੀ ਅਕਾਲ ਬੁਲਾ ਕੇ ਰਾਜੀ, ਐਸੀ ਉਹਦੀ ਹਾਲਤ ਹੋ ਜਾਂਦੀ ਮਾੜੀ। ਸੰਤ ਕਹਿ ਦੁੱਖਨ ਨੀਚ ਨੀਚਾਏ, ਸੰਤਾਂ ਦੀ ਨਿੰਦਾ ਕਰਨ ਵਾਲਾ ਨੀਵੇਂ ਤੋਂ ਨੀਵਾਂ ਬਣ ਜਾਂਦਾ, ਬਿਲਕੁਲ ਹੀ ਉਹਨੂੰ ਕੋਈ ਬੰਦਾ ਬੁਲਾਉਂਦਾ ਤੱਕ ਨਹੀਂ, ਦੁਨੀਆਂ ਉਹਦਾ ਸਤਿਕਾਰ ਕਰਨ ਨੂੰ ਹੀ ਹਟ ਜਾਂਦੀ, ਕਿਉਂਕਿ ਕੁਦਰਤ ਵੱਲੋਂ ਕਰੋਪੀ ਹੋ ਜਾਂਦੀ, ਪਰਮਾਤਮਾ ਵੱਲੋਂ ਹੀ ਐਸਾ ਹੁਕਮ ਹੋ ਜਾਂਦਾ ਹੈ ਕਿ ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ, ਤਤਕਾਲ ਹੀ ਖਤਮ ਕਰਨੇ, ਉਹਦੀ ਇੱਜ਼ਤ ਹੀ ਗਵਾ ਦਿੰਦੇ ਨੇ। ਸੰਤ ਦੋਖੀ ਕਾ ਥਾਂ ਕੋ ਨਾਹੀ, ਸੰਤਾਂ ਦੇ ਦੋਖੀ ਦਾ ਕੋਈ ਟਿਕਾਣਾ ਹੀ ਨਹੀਂ, ਫਿਰ ਬਸ ਉਹਨੂੰ ਕੋਈ ਥਾਂ ਹੀ ਨਹੀਂ ਮਿਲਦੀ ਬਹਿਣ ਨੂੰ, ਨਾ ਨਰਕਾਂ 'ਚ ਨਾ ਸਵਰਗਾਂ 'ਚ ਕਿਤੇ, ਨਾ ਦੁਨੀਆਂ ਵਿੱਚ ਉਹਨੂੰ ਬਹਿਣ ਨੂੰ ਕਿਤੇ ਢੋਈ ਨਹੀਂ। ਪਰ ਜੇ ਉਹ ਘੁੰਮ ਘੁਮਾ ਕੇ ਗੇੜੇ ਖਾ ਕੇ ਫੇਰ ਆ ਕੇ ਖੜ ਜੇ, ਮਹਾਰਾਜ ਬਖਸ਼ ਲਓ, ਸੱਤਾ ਬਲਵੰਡਾ ਘੁੰਮ ਘੁਮਾ ਕੇ ਆ ਕੇ ਗੁਰੂ ਅਰਜਨ ਦੇਵ ਜੀ ਦੇ ਕੋਲੇ, ਭਾਈ ਲੱਦੇ ਪੁਕਾਰੀ ਲੈ ਕੇ, ਮਹਾਰਾਜ ਕਹਿੰਦੇ ਲੱਦਿਆ ਤੂੰ ਵੈਸੇ ਹੀ ਕਹਿ ਦਿੰਦਾ, ਮਹਾਰਾਜ ਜੀ ਨੇ ਫਿਰ ਬਖਸ਼ ਲਿਆ। ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ ਹੁਣ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰੋ। ਫਿਰ ਸੱਤੇ ਬਲਵੰਡੇ ਦੀ ਵਾਰ ਜਿਹੜੀ ਰਾਮਕਲੀ ਕੀ ਵਾਰ ਉਚਾਰਨ ਕੀਤੀ ਤਾਂ ਕਿਤੇ ਜਾ ਕੇ ਸਰੀਰ ਠੀਕ ਹੋਏ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ, ਜੇ ਸੰਤਾਂ ਨੂੰ ਭਾਜੇ, ਸਤਿਗੁਰੂ ਨੂੰ ਭਾਜੇ, ਰੱਬ ਦੇ ਪਿਆਰਿਆਂ ਨੂੰ ਭਾਜੇ ਤਾਂ ਉਹਨਾਂ ਦੀ ਗਤੀ, ਕਿਉਂਕਿ ਸਾਧ ਸੰਗਤ ਦੇ ਵਿੱਚ ਜੇ ਕੋਈ ਨਿੰਦਾ ਕਰੇ ਇੱਥੋਂ ਦੀ ਉਹ ਰੁਲ ਗਿਆ ਇੱਕ ਵਾਰੀ, ਜੇ ਇੱਥੇ ਖੜ ਕੇ ਸਾਧ ਸੰਗਤ ਜੀ ਮਾਫ਼ੀ ਮੰਗ ਲਏ, ਸਾਧ ਸੰਗਤ ਜੀ ਮੈਂ ਤੁਹਾਨੂੰ ਗਲਤ ਬੋਲਿਆ ਮੈਨੂੰ ਮਾਫ਼ ਕਰ ਦਿਉ, ਤਾਂ ਆਪਾਂ ਨੂੰ ਤਾਂ ਪਹਿਲਾਂ ਹੀ ਨਹੀਂ ਉਹਦੇ ਨਾਲ ਦੁਸ਼ਮਣੀ ਕੋਈ, ਸਾਰੀ ਸੰਗਤ ਕਹੇਗੀ ਚੰਗਾ ਭਾਈ ਕੋਈ ਗੱਲ ਨਹੀਂ, ਜੇ ਤੂੰ ਹੁਣ ਸਰਨ ਵਿੱਚ ਆ ਗਿਆ ਤਾਂ ਕੋਈ ਗੱਲ ਨਹੀਂ, ਜਿਹਨੂੰ ਸੰਗਤ ਨੇ ਮਾਫ਼ ਕਰ ਦਿੱਤਾ ਉਹ ਵੀ ਚੰਗਾ ਭਲਾ। ਸੰਗਤ ਦਾ ਦੁਰਕਾਰਿਆ ਹੋਇਆ ਬੰਦਾ ਕਿਸੇ ਗੁਰਦੁਆਰੇ, ਮੈਂ ਪਹਿਲਾਂ ਨੌ ਨਹੀਂ ਜ਼ਿਆਦਾ ਲਈਦਾ ਕਥਾ ਕਰਦਾ ਸੀ, ਉੱਥੇ ਇੱਕ ਬੰਦਾ ਸ਼ਰਾਬ ਪੀ ਕੇ ਰੋਜ਼ ਗੁਰਦੁਆਰੇ ਸਾਹਮਣੇ ਜੋ ਕਥਾ ਕਰਦੇ ਉਦੋਂ ਰੌਲਾ ਪਾਉਂਦਾ ਸੀ, ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ, ਜਦੋਂ ਕਥਾ ਸ਼ੁਰੂ ਕਰਦੇ ਉਹਨੇ ਰੌਲਾ ਪਾਉਣਾ ਖੜ ਕੇ ਸਾਹਮਣੇ, ਉਹ ਕਿਤੇ ਉੱਥੋਂ ਫਿਰ ਸ਼ਰਾਬ ਲੈਣ ਠੇਕੇ 'ਚ ਲੈ ਗਿਆ, ਠੇਕੇ ਸਾਹਮਣੇ ਜਾਂਦਿਆਂ ਸਾਰੀ ਅੰਨਾ ਹੋ ਗਿਆ ਉਹ, ਆਹ ਥੋੜ੍ਹੇ ਚਿਰ ਦੀ ਗੱਲ ਹੈ, ਤਾਂ ਹੁਣ ਤੋਂ ਉਹਦੀਆਂ ਅੱਖਾਂ ਹੀ ਨਹੀਂ ਠੀਕ ਹੋਈਆਂ, ਮਹਾਰਾਜ ਨੇ ਕਰਤਾ ਉਹਨੂੰ ਖੱਲਰ ਪਾਉਣ ਵਾਲਾ ਬੰਦਾ, ਹੁਣ ਉਹ ਮਾਫ਼ੀਆਂ ਮੰਗਦਾ ਵੀ ਸਾਧ ਸੰਗਤ ਜੀ ਮੈਨੂੰ ਮਾਫ਼ ਕਰ ਦਿਓ, ਹੁਣ ਆਪੇ ਸਾਧ ਸੰਗਤ ਬਖਸ਼ੇਗੀ। ਇੱਕ ਬੰਦਾ ਹੋਰ ਸੀ ਉੱਥੇ, ਉਹ ਵੀ ਰੌਲਾ ਪਾਉਂਦਾ ਇਸੇ ਤਰ੍ਹਾਂ ਹੀ, ਪਤਾ ਨਹੀਂ ਕਈ ਥਾਵਾਂ 'ਤੇ ਤਾਂ ਇਹੋ ਜਿਹੇ ਹੁੰਦੇ ਨੇ, ਉਹ ਰੋਜ਼ ਰੌਲਾ ਪਾਵੇ ਕਥਾ ਦੇ ਟਾਈਮ 'ਤੇ ਆ ਕੇ, ਇੱਕ ਦੋ ਦਿਨ ਹੀ ਪਾਇਆ ਉਹਨੇ ਤਾਂ, ਮੈਂ ਤਾਬਿਆ ਬੈਠਾ ਸੀ, ਮੈਂ ਕਿਹਾ ਮਹਾਰਾਜ ਵੀ ਕੋਈ ਇਹਨੂੰ ਸਮੱਤ ਬਖਸ਼ੋ ਬੰਦੇ ਨੂੰ, ਜਦ ਹੀ ਉਹ ਪਰੇ ਜਿਹੜੇ ਡਿਊਟੀ 'ਤੇ ਖੜ੍ਹੇ ਸੀ ਪੁਲਿਸ ਵਾਲੇ, ਉਹ ਆਇਆ ਉਹਨਾਂ ਨੇ ਫੜ ਕੇ ਇੰਨਾ ਕਟਾਪਾ ਚਾੜਿਆ ਲੈ ਗਏ ਨਾਲ ਹੀ ਉਹਨੂੰ, ਮੁੜ ਕੇ ਅੱਜ ਆਉਂਦਾ ਉਹ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਸਾਧ ਸੰਗਤ ਦੀ ਨਿੰਦਾ ਨਹੀਂ ਕਰਨੀ, ਸਾਧ ਸੰਗਤ ਨੂੰ ਕਦੇ ਮਾੜਾ ਨਹੀਂ ਕਹਿਣਾ, ਭਾਵੇਂ ਜਿਹੜਾ ਇੱਥੇ ਬੰਦਾ ਆਉਂਦਾ ਭਾਵੇਂ ਜਪਜੀ ਸਾਹਿਬ ਵੀ ਨਾ ਕਰੇ, ਭਾਵੇਂ ਮੂਲ ਮੰਤਰ ਵੀ ਨਾ ਕਰੇ, ਪਰ ਆ ਕੇ ਮੱਥਾ ਤਾਂ ਟੇਕਦਾ ਨਾ, ਭਾਗ ਤਾਂ ਵੱਡੇ ਨੇ ਉਹਦੇ, ਉਹ ਵੱਖਰੀ ਗੱਲ ਆ ਵੀ ਉਹ ਹਾਲੇ ਪਾਠ ਕਰਨ ਲੱਗ ਜਾਏਗਾ ਹੌਲੀ, ਮਾੜਾ ਨਹੀਂ ਕਹਿਣਾ ਕਿਸੇ ਨੂੰ, ਆਪਣੀ ਨਿਗਾਹ ਨੂੰ ਐਸੀ ਚੰਗੀ ਬਣਾ ਲਓ ਵੀ ਜੇ ਕਿਸੇ ਨੂੰ ਮਾੜਾ ਦੇਖਦੇ ਹੋ ਵੀ ਤਾਂ ਵੀ ਕਹੋ ਵੀ ਚੱਲ ਮਹਾਰਾਜ ਦਾ ਸੇਵਾਦਾਰ ਤਾਂ ਹੈ ਨਾ, ਮੱਥਾ ਤਾਂ ਟੇਕਣਾ ਆਇਆ ਨਾ। ਜੇ ਆਪਾਂ ਮਾੜਾ ਕਹਿਣ ਵਾਲੀ ਬਿਰਤੀ ਬਣਾ ਲਈਏ ਨਾ ਤਾਂ ਆਪਾਂ ਫਿਰ ਰੱਬ ਨੂੰ ਵੀ ਮਾੜਾ ਕਹਿਣ ਲੱਗ ਜਾਂਗੇ, ਜੇ ਆਪਾਂ ਚੰਗਾ ਕਹਿਣ ਵਾਲੀ ਬਿਰਤੀ ਬਣਾ ਲਈਏ ਤਾਂ ਫਿਰ ਆਪਾਂ ਨੂੰ ਬੁਰਿਆਂ ਵਿੱਚ ਵੀ ਵਾਹਿਗੁਰੂ ਦਿਖੇਗਾ, ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਦੇ ਹੋਏ ਇਉਂ ਆਖੋ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਆ ਜਿੰਨੇ ਵੀ ਬੈਠੇ ਨੇ ਉੱਠੇ ਨੇ ਪਸ਼ੂ ਪੰਛੀ 84 ਲੱਖ ਜੂਨ ਹੈ ਜਿੰਨੀ ਵੀ, ਇਹ ਸਾਰਿਆਂ ਵਾਸਤੇ ਹੀ ਇੱਕੋ ਅੱਖਰ ਆਖੋ, ਤੂੰ ਹੀ ਤੂੰ ਹੀ ਵਾਹਿਗੁਰੂ, ਤੂੰ ਹੀ ਤੂੰ ਹੀ ਵਾਹਿਗੁਰੂ। ਤੂੰ ਹੀ ਤੂੰ ਹੀ ਵਾਹਿਗੁਰੂ, ਤੂੰ ਹੀ ਤੂੰ ਹੀ ਵਾਹਿਗੁਰੂ। ਰਸਨਾ ਜਪਤੀ ਤੂੰ ਹੀ ਤੂੰ ਹੀ, ਰਸਨਾ ਜਪਤੀ ਤੂੰ ਹੀ ਤੂੰ ਹੀ, रसना जपती तू ही तू ही, रसना जपती तू ही तू ही। वाहे गुरु वाहे गुरु वाहे गुरु वाहे गुरु।
ਹੋਰ ਬਾਕੀ ਦੇ ਅਮਲ ਉਹਦੇ ਵਿੱਚ ਆਪਣੇ ਆਪ ਹੀ ਆ ਜਾਣਗੇ। ਸਾਰਿਆਂ ਨਾਲੋਂ ਵੱਡਾ ਜਿਹੜਾ ਅਮਲ ਹੈ ਗੁਰਸਿੱਖ ਨੇ ਕਰਨਾ ਹੈ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਸ ਤਰ੍ਹਾਂ ਸਾਰਾ ਕੁਝ ਇਹਦੇ ਵਿੱਚ ਹੀ ਜਾਣੋ ਵੀ ਨਾਮ ਦੇ ਵਿੱਚ ਹੀ ਸਿੱਖੀ ਹੈ। ਜਿਹੜੇ ਇਨਸਾਨ ਨਾਮ ਨਹੀਂ ਜਪਦੇ, ਦਿਖਾਵੇ ਮਾਤਰ ਹੀ ਸਿੱਖ ਬਣੇ ਹੋਏ ਨੇ, ਉਹਨਾਂ ਕੋਲ ਸਿੱਖੀ ਦਾ ਕਿਣਕਾ ਵੀ ਨਹੀਂ ਹੈ। ਇਸ ਕਰਕੇ ਪਹਿਲਾਂ ਨਾਮ ਜਪੋ ਤਾਂ ਸਿੱਖੀ ਹੈ। ਨਾਮ ਹੀ ਨਹੀਂ ਹੈ ਆਪਣੇ ਕੋਲ, ਗੁਰਬਾਣੀ ਨਹੀਂ ਹੈ, ਫਿਰ ਰਹਿਤ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਤੀਸਰੀ ਪੌੜੀ ਸ੍ਰੀ ਸੁਖਮਨੀ ਸਾਹਿਬ ਦੀ 280 ਅੰਗ 'ਤੇ ਬਖਸ਼ਿਸ਼ ਕਰ ਰਹੇ ਨੇ 13ਵੀਂ ਅਸ਼ਟਪਦੀ ਵਿੱਚ। ਸੰਤ ਕਾ ਨਿੰਦਕ ਮਹਾਂ ਆਤਤਾਈ। ਸੰਤ ਮਹਾਤਮਾ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਭਗਤ ਜਨ ਜਿੰਨੇ ਵੀ ਹਨ, ਇਹਨਾਂ ਦੀ ਜਿਹੜੀ ਬੰਦਾ ਨਿੰਦਾ ਕਰਦਾ, ਦੋਸ਼ ਆਰੋਪਦਾ ਖਾਮ ਖਾਂ ਦੇ, ਉਹ ਮਹਾਂ ਆਤਤਾਈ ਬਣ ਜਾਂਦਾ। ਮਹਾਂ ਜਿਵੇਂ ਕਹੀਏ ਅੱਤ ਕਰਨ ਵਾਲਾ। ਮਹਾਂ ਆਤਤਾਈ ਦੇ 6 ਲੱਛਣ ਨੇ ਵੈਸੇ, ਜਿਹੜੇ 6 ਲੱਛਣਾਂ ਦੇ ਵਿੱਚ ਮਹਾਂ ਵੱਡੇ ਕੁਕਰਮ ਨੇ, ਮਹਾਂ ਵੱਡਾ ਕੁਕਰਮੀ ਬਣ ਜਾਂਦਾ। ਚੋਰੀ ਕਰਨ ਲੱਗ ਜਾਂਦਾ, ਨਿੰਦਕ ਹੈ, ਠੱਗੀਆਂ ਮਾਰਨ ਲੱਗ ਜਾਂਦਾ, ਕੁਰੇਤਾਂ ਕਰਨ ਲੱਗ ਜਾਂਦਾ, ਅਤੇ ਫਿਰ ਲੋਕਾਂ ਨੂੰ ਮਾਰ ਦੇਣਾ, ਹੋਰ ਕਈ ਐਸੇ ਕੁਕਰਮ ਕਰਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਸੰਤ ਕਾ ਨਿੰਦਕ ਮਹਾਂ ਅਤਤਾਈ। ਬਹੁਤ ਭਾਰੀ ਕੁਕਰਮ ਕਰਨ ਵਾਲਾ ਇਨਸਾਨ ਬਣ ਜਾਂਦਾ ਹੈ, ਨਿੰਦਿਆ ਕਰਦਿਆਂ ਕਰਦਿਆਂ। ਸੋ ਸਤਿਗੁਰੂ ਮਹਾਰਾਜ ਦੂਸਰੇ ਪਾਤਸ਼ਾਹ ਜਿੱਥੇ ਬਿਰਾਜਮਾਨ ਹੁੰਦੇ, ਸ੍ਰੀ ਖਡੂਰ ਸਾਹਿਬ ਸਾਹਮਣੇ ਚੁਬਾਰੇ ਦੇ ਵਿੱਚ, ਪਿੰਡ ਦਾ ਚੌਧਰੀ ਮਲੂਕਾ, ਬਹੁਤ ਮਿਰਗੀ ਦੇ ਦੌਰੇ ਪੈਂਦੇ, ਸ਼ਰਾਬੀ ਕਬਾਬੀ, ਘਰ ਵਾਲੇ ਪ੍ਰੇਰ ਕੇ ਲਿਆਏ ਸਾਰੇ ਵੀ ਮਹਾਰਾਜ ਕੋਲ ਚੱਲਦੇ ਹਾਂ, ਤੇਰਾ ਰੋਗ ਹਟਾ ਦੇਣਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਲਾਂ ਤਾਂ ਵਿਰੋਧੀ ਬੋਲਦਾ ਰਿਹਾ, ਫਿਰ ਹੌਲੀ ਹੌਲੀ ਮਹਾਰਾਜ ਕੋਲ ਲੈ ਆਏ। ਮਹਾਰਾਜ ਕਹਿੰਦੇ ਚੰਗਾ ਭਾਈ, ਆ ਜਿਹੜੀ ਮਾੜੀ ਚੀਜ਼ ਪੀਂਦਾ ਰੋਜ਼ ਇਹ ਛੱਡ ਦੇ, ਇਹ ਚੰਗੀ ਚੀਜ਼ ਨਹੀਂ ਹੈ ਸ਼ਰਾਬ ਪੀਣੀ, ਤੂੰ ਇਹ ਛੱਡ ਦੇ, ਤੇਰੀ ਮਿਰਗੀ ਖਤਮ ਹੋ ਜਾਏਗੀ। ਛੱਡ ਦਿੱਤੀ, ਮਿਰਗੀ ਦਾ ਦੌਰਾ ਵੀ ਹਟ ਗਿਆ। ਹੌਲੀ 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 ਸਮਾਂ ਲੰਘਦਾ ਗਿਆ, ਭੁੱਲ ਗਿਆ ਸਭ ਕੁਛ। ਬਰਸਾਤ ਦੇ ਦਿਨ ਆਏ, ਮਿੱਤਰ ਦੋਸਤ ਇਕੱਠੇ ਹੋਏ, ਪ੍ਰੇਰਣਾ ਦੇ ਦਿੱਤੀ ਗਲਤ ਕੰਮ ਦੀ, ਫਿਰ ਦਿਨੇ ਹੀ ਪੀਣ ਲੱਗ ਪਿਆ ਸ਼ਰਾਬ। ਫਿਰ ਚੁਬਾਰੇ 'ਤੇ ਚੜ੍ਹ ਕੇ ਉੱਚੀ ਉੱਚੀ ਕਲਕਾਰੀਆਂ ਮਾਰਦਾ, ਰੌਲਾ ਪਾਉਂਦਾ, ਮਹਾਰਾਜ ਨੂੰ ਨਿੰਦਾ, ਤੁਸੀਂ ਲੋਕਾਂ ਨੂੰ ਠੱਗਦੇ ਹੋ, ਤੁਸੀਂ ਐਂ ਕਰਦੇ ਹੋ। ਉੱਚੀ ਉੱਚੀ ਖੜ ਕੇ ਕਹਿੰਦਾ, ਤਾਬਾ ਜੀ ਮੈਂ ਪੀ ਲਈ, ਜਿਹੜਾ ਕੁਛ ਕਰਨਾ ਕਰ ਲਓ। ਇੰਨਾ ਕਹਿਣ ਦੀ ਦੇਰ ਸੀ, ਉੱਥੇ ਮਿਰਗੀ ਦਾ ਦੌਰਾ ਪੈ ਗਿਆ, ਚੁਬਾਰੇ ਦੇ ਕਿਨਾਰੇ 'ਤੇ ਖੜਾ ਸੀ, ਸਿੱਧਾ ਮੁੱਧੇ ਮੂੰਹ ਥੱਲੇ ਡਿੱਗ ਪਿਆ, ਉੱਥੇ ਚੜ੍ਹਾਈ ਕਰ ਗਿਆ। ਸਾਰੇ ਕੁਕਰਮ ਹੀ ਉਹ ਬੰਦਾ ਕਰਨ ਲੱਗ ਜਾਂਦਾ ਜਿਹੜਾ ਨਿੰਦਕ ਹੈ। ਇਸੇ ਕਰਕੇ ਕੱਲ੍ਹ ਬੇਨਤੀ ਕੀਤੀ ਸੀ ਵੀ ਨਿੰਦਾ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਛੋਟੀ ਜੀ ਛੋਟੀ ਨਿੰਦਾ ਤੋਂ ਫਿਰ ਵੱਡੀ ਨਿੰਦਾ, ਫਿਰ ਹੋਰ ਵੱਡੀ ਨਿੰਦਾ, ਪਹਿਲਾਂ ਕਿਸੇ ਸਿੱਖ ਦੀ ਨਿੰਦਿਆ, फिर महात्मा की निंदा, फिर गुरु की निंदा, फिर रब की निंदा, फिर निडर होकर निंदा ही निंदा करी जाता। यह तो उसका तरीका ही गलत हो गया। इस करके महाराज आपां रोकते हैं भी निंदा वाला जिहड़ा पाठ है ये आपां नहीं करना। आपां तां अपनियां तरक्कियां लैणियां, शुभ इच्छा शुभ विचारना, तनु मानसा सत्वा पत अंश सकत पदार्थ भावनी, फिर तुरिया पद, यह सत भूमिका ब्रह्म ज्ञान दियां वल जाना, ना कि आपने गलत काम शुरू कर देना कोई ना कोई। संत का निंदक खिन टिकन ना पाई। हुण जिहड़ा संतां दा निंदक है, महात्मा नूं निंदा करदा, संगतां दी निंदा करी जांदा है, मूंह जो खुल गया बोलण वास्ते, हुण हरेक नूं निंदण लग पिया।